ਸਾਧ ਸੰਗਤ ਵਿੱਚ ਵਿਚਰਦਿਆਂ ਸਿਮਰਨ ਵਾਲਿਆਂ ਦੇ ਉੱਚੇ ਜੀਵਨ ਨੂੰ ਦੇਖ ਕੇ ਜਾਂ ਧਿਆਨ ਨਾਲ ਗੁਰਬਾਣੀ ਸੁਣ ਕੇ ਕਈਆਂ ਜਗਿਆਸੂਆਂ ਦੇ ਮਨ ਵਿੱਚ ਸਿਮਰਨ ਕਰਨ ਦਾ ਚਾਅ ਉਪਜਦਾ ਹੈ, ਪਰ ਉਹਨਾਂ ਦੇ ਮਨ ਵਿੱਚ ਕਈ ਸ਼ੰਕੇ ਆ ਜਾਂਦੇ ਹਨ ਕਿ ਸਿਮਰਨ ਹੈ ਕੀ, ਕਿਵੇਂ ਕਰਨਾ ਹੈ, ਰੱਬ ਦੇ ਇਤਨੇ ਨਾਮ ਹਨ, ਕਿਹੜੇ ਨਾਮ ਦਾ ਜਾਪ ਕਰੀਏ, ਕਿਉਂ ਸਿਮਰਨ ਕਰਨਾ ਹੈ ਇਤਿਆਦਕ। ਸੋ ਗੁਰਮੁਖ ਪਿਆਰਿਆਂ ਨੇ ਅੱਜ ਦੇ ਲੇਖ ਵਿੱਚ ਸਿਮਰਨ ਦੀ ਸ਼ੁਰੂਆਤ ਕਿਵੇਂ ਕਰਨੀ ਹੈ, ਇਸ ਵਿੱਚ ਜਿਹੜੇ ਸ਼ੰਕੇ ਉਪਜਦੇ ਹਨ ਉਹਨਾਂ ਦਾ ਜਵਾਬ ਦਿੱਤਾ ਗਿਆ ਹੈ। ਕਿਉਂਕਿ ਜੇ ਬੁਨਿਆਦ ਸਹੀ ਰੱਖੀ ਜਾਵੇ, ਸ਼ੁਰੂਆਤ ਵਿੱਚ ਹੀ ਸਹੀ ਸੇਧ ਮਿਲ ਜਾਵੇ, ਤਾਂ ਇਹ ਸਿਮਰਨ ਦੀ ਕਿਰਿਆ ਬੜੀ ਛੇਤੀ ਸਫਲ ਹੁੰਦੀ ਹੈ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ, ਇਹ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ, ਚਿੱਤ ਤੇ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ, ਤੇ ਜਦੋਂ ਪਹਾੜੇ ਮਨ ਚਿੱਤ ਵਿੱਚ ਦ੍ਰਿੜ ਹੋ ਜਾਂਦੇ ਹਨ ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਇਸੇ ਰਟਨ ਅਥਵਾ ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ। ਹਾਂਜੀ, ਗੁਰਮੰਤਰ ਦਾ ਬਾਰ ਬਾਰ ਦੁਹਰਾਉਣਾ, ਰਟਨ ਕਰੀ ਜਾਣਾ ਇਸੇ ਨੂੰ ਸਿਮਰਨ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ। ਅਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਤੇ ਮਨਹੱਠ ਤਰੀਕੇ ਵਰਤਦੇ ਹਨ, ਜਿਨ੍ਹਾਂ ਦਾ ਸਰੀਰ ਉੱਤੇ ਵੀ ਤੇ ਮਨ ਉੱਤੇ ਵੀ ਹਾਨੀਕਾਰਕ ਅਸਰ ਹੁੰਦਾ ਹੈ। ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ, ਜ਼ੋਰ ਜ਼ੋਰ ਦੀ ਹਿਲਾਉਂਦੇ ਹਨ ਸਿਰ ਨੂੰ ਜਾਂ ਅੰਗ ਨੂੰ, ਕਈ ਬਹੁਤ ਉੱਚੀ ਉੱਚੀ ਸਿਮਰਨ ਕਰਨਾ, ਹੱਦ ਤੋਂ ਜ਼ਿਆਦਾ ਕਾਹਲੀ ਵਿੱਚ ਛੇਤੀ ਛੇਤੀ ਸਿਮਰਨ ਕਰਨਾ, ਕਿਸੇ ਹੋਰ ਅੱਖਰ ਦਾ ਸੰਪਟ ਲਾਉਣਾ, ਜਿਵੇਂ ਵਾਹਿਗੁਰੂ ਦੇ ਨਾਲ ਸਤਨਾਮ ਵਾਹਿਗੁਰੂ, ਸ੍ਰੀ ਵਾਹਿਗੁਰੂ ਇਤਿਆਦਿ, ਕੇਸਾਂ ਦਾ ਛੱਤ ਨਾਲ ਬੰਨਣਾ, ਮਨ ਦਾ ਧਿਆਨ ਕਿਸੇ ਰੋਸ਼ਨੀ ਤੇ ਤਰਨਾ ਜਾਂ ਧਿਆਨ ਅੱਖਾਂ ਦੇ ਵਿਚਕਾਰ ਟਿਕਾਉਣਾ ਤੇ ਇੱਕ ਲੱਤ ਤੇ ਖਲੋ ਕੇ ਸਿਮਰਨ ਕਰਨਾ ਆਦਿ ਹੋਰ ਵੀ ਅਨੇਕਾਂ ਕਿਸਮਾਂ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੇ ਮਨਹੱਠ ਤਰੀਕੇ ਹਨ। ਹਾਂਜੀ, ਆਪਣੇ ਸਰੀਰ ਨੂੰ ਹਿਲਾਉਣਾ, ਬਹੁਤ ਉੱਚੀ ਉੱਚੀ ਸਿਮਰਨ ਕਰਨਾ ਜਾਂ ਕੇਸਾਂ ਦਾ ਛੱਤ ਨਾਲ ਬੰਨਣਾ ਇਤਿਆਦਿ ਕੇ ਜਿੰਨੇ ਵੀ ਪੜ੍ਹੇ ਹਨ, ਇਹ ਸਾਰੇ ਮਨਹੱਠ ਤਰੀਕੇ ਹਨ। ਇਹਨਾਂ ਮਨਹੱਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਹੱਠ ਕਰ ਮਰੈ ਨਾ ਲੇਖੈ ਪਾਵੈ, ਵੇਸ਼ ਕਰੈ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ। ਆਪ ਦਿਖਾਵੈ ਆਪੇ ਦੇਖੈ, ਹੱਠ ਨਾ ਪਤੀਜੈ ਨਾ ਬਹੁ ਪੇਖੈ। ਹੱਠ ਅਹੰਕਾਰ ਕਰੈ ਨਹੀਂ ਪਾਵੈ, ਪਾਠ ਪੜੈ ਲੈ ਲੋਕ ਸੁਣਾਵੈ, ਤੀਰਥ ਪਰਮਸ ਬਿਆਦ ਨਾ ਜਾਵੈ, ਨਾਮ ਬਿਨਾ ਕੈਸੇ ਸੁਖ ਪਾਵੈ। ਹੱਠ ਨਿਗਰਹਿ ਕਰ ਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ, ਰਾਮ ਨਾਮ ਸਰ ਅਵਰ ਨਾ ਪੂਜੈ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਬੈ ਕਹੈ ਸੋਈ ਕੌਤਕ ਹਾਰ। ਹੁਣ ਜਦ ਅਸੀਂ ਕਿਸੇ ਚੀਜ਼ ਦੀ ਘਾਲਣਾ ਘਾਲਦੇ ਹਾਂ, ਕੋਈ ਉੱਦਮ ਕਿਸੇ ਪ੍ਰਤੀ ਕਰਦੇ ਹਾਂ, ਤਾਂ ਸਾਡਾ ਕੋਈ ਮਨੋਰਥ ਹੁੰਦਾ ਹੈ, ਕੋਈ ਨਿਸ਼ਾਨਾ ਹੁੰਦਾ ਹੈ। ਸੋ ਜੇ ਪ੍ਰਭੂ ਸਿਮਰਨ ਦਾ ਨਿਸ਼ਾਨਾ ਕਿਸੇ ਨੀਵੇਂ ਮਾਇਕੀ ਸਵਾਰਥ ਅਥਵਾ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ ਜਾਂ ਰਿਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਜਾਂ ਭੂਤ ਪ੍ਰੇਤ ਕਾਬੂ ਕਰਨ ਲਈ ਜਾਂ ਭਲੇ ਭਲੇਰੇ ਬਣਨ ਲਈ ਜਾਂ ਵਾਹ ਵਾਹ ਕਰਾਉਣ ਲਈ ਜਾਂ ਹੋਮੇ ਨੂੰ ਪੱਠੇ ਪਾਉਣ ਲਈ ਕੀਤਾ ਜਾਵੇ, ਤਾਂ ਇਹ ਸਿਮਰਨ ਨਿਸ਼ਫਲ ਜਾਂਦਾ ਹੈ। ਭਾਵੇਂ ਐਸੇ ਜਗਿਆਸੂ ਨੂੰ ਮਾਨਸਿਕ ਸ਼ਕਤੀਆਂ ਅਥਵਾ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਵੀ ਜਾਣ, ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿੰਦਾ ਹੈ। ਧਿਆਨ ਦੇਣਾ ਜੀ, ਸਿਮਰਨ ਵਿੱਚ ਤਾਂ ਸ਼ਕਤੀ ਹੈ। ਜਿਉਂ ਜਿਹਾ ਮਨੋਰਥ ਲੈ ਕੇ ਅਸੀਂ ਸਿਮਰਨ ਕਰਾਂਗੇ ਉਹ ਮਨੋਰਥ ਪੂਰਾ ਹੋਵੇਗਾ। ਜੇ ਇਹ ਸੋਚ ਕੇ ਕਰਾਂਗੇ ਕਿ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਉਹ ਪ੍ਰਾਪਤ ਹੋ ਜਾਣਗੀਆਂ। ਜੇ ਇਹ ਸੋਚ ਕੇ ਕਰਾਂਗੇ ਕਿ ਲੋਕਾਂ ਵਿੱਚ ਵਾਹ ਵਾਹ ਮਿਲੇ, ਵਾਹ ਵਾਹ ਵੀ ਮਿਲ ਜਾਏਗੀ, ਹੋਮੇ ਨੂੰ ਪੱਠੇ ਵੀ ਪੈ ਜਾਣਗੇ। ਜੇ ਭਲੇ ਭਲੇਰੇ ਬਣਨ ਲਈ ਕਰੀਏ ਉਹ ਵੀ ਹੋ ਜਾਏਗਾ, ਕਿਉਂਕਿ ਸਿਮਰਨ ਵਿੱਚ ਸ਼ਕਤੀ ਹੈ। ਪਰ ਇਹ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ, ਪਰ ਇਸ ਮਨੋਰਥ ਨੂੰ ਮੁੱਖ ਰੱਖ ਕੇ ਜਿਹੜਾ ਸਿਮਰਨ ਕਰਦਾ ਹੈ ਉਹ ਨਾਮ ਦੀ ਦਾਤ ਜਿਹੜੀ ਸਭ ਤੋਂ ਅਮੋਲਕ ਹੈ ਉਸ ਤੋਂ ਵਾਂਝਾ ਰਹਿ ਜਾਂਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ। ਜਤ ਸਤ ਸੰਜਮ ਹੋਮ ਜਗ, ਜਪ ਤਪ ਦਾਨ ਪੁੰਨ ਬਹੁ ਤੇਰੇ। ਰਿੱਧ ਸਿੱਧ ਨਿਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ। ਵੀਰਾਰਦਨ ਜੋਗੜੀ, ਮਣੀ ਮਸਾਣ ਵਿਡਾਣ ਕਨੇਰੇ। ਪੂਰਵ ਕੁੰਭਕ ਰੇਚਕਾ, ਨਿਵਲੀ ਕਰਮ ਭੁਯੰਗਮ ਕੇਰੇ। ਸਿੱਧ ਆਸਣ ਪਰਚੇ ਕਣੇ, ਹੱਠ ਨਿਗਰਹਿ ਕੌਤਕ ਲਖੇਰੇ। ਪਾਰਸ ਮਣੀ ਰਸਾਇਣਾ, ਕਰਾ ਮਾਤ ਕਾਲਖ ਆਨੇਰੇ। ਪੂਜਾ ਵਰਤ ਉਪਾਰਣੇ, ਵਰ ਸਰਾਪ ਸਿਵ ਸਕਤ ਲਵੇਰੇ। ਸਾਧ ਸੰਗਤ ਗੁਰ ਸ਼ਬਦ ਵਿਣ, ਥਾਂ ਨਾ ਪਾਇਨ ਭਲੇ ਭਲੇਰੇ। ਸੋ ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ। ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਤਿਗੁਰ ਸੇਵੀਐ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏਂਦਾ। ਸਹਿਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਏ। ਅਨਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ। ਅਨਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗਹਿਰ ਗੰਭੀਰਾ। ਕਿਵੇਂ ਸਿਮਰਨ ਕਰਨਾ ਹੈ? ਪਿਆਰ ਨਾਲ ਸਰਵਣ ਕਰਨਾ। ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ, ਤਿਵੇਂ ਹੀ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ, ਅਦਬ ਨਾਲ, ਸਤਿਕਾਰ ਵਿੱਚ, ਭੈ ਭਾਵਨਾ ਵਿੱਚ, ਪਿਆਰ ਨਾਲ ਤੇ ਇਕਾਂਤ ਵਿੱਚ ਸਿਮਰਨ ਕਰਨਾ ਹੈ। ਫਿਰ ਦੁਹਰਾ ਦੇਈਏ ਕਿ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ, ਅਦਬ ਨਾਲ, ਭੈ ਭਾਵਨਾ ਵਿੱਚ, ਪਿਆਰ ਨਾਲ ਤੇ ਮਨ ਦੇ ਫੁਰਦਿਆਂ ਨੂੰ ਇੱਕ ਪਾਸੇ ਕਰਕੇ ਅੰਦਰਲੀ ਇਕਾਂਤ ਵਿੱਚ ਸਿਮਰਨ ਕਰਨਾ ਹੈ। ਇਹ ਕਿਰਿਆ ਸ਼ਰਧਾ ਭਾਵਨੀ ਤੇ ਪਿਆਰ ਨਾਲ ਸਹਿਜੇ ਸਹਿਜੇ ਧੀਮੀ ਧੀਮੀ ਆਵਾਜ਼ ਨਾਲ ਗੁਰਮੰਤਰ ਦਾ ਰਟਨ ਅਥਵਾ ਜਾਪ ਕਰਨਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ। ਪਿੱਛੇ ਅਸੀਂ ਪੜ੍ਹਿਆ ਕਿ ਕਈ ਜਗਿਆਸੂ ਰੋਸ਼ਨੀ ਤੇ ਧਿਆਨ ਟਿਕਾਉਂਦੇ ਹਨ, ਇਹ ਮਨ ਅਟ ਕਿਰਿਆ ਹੈ। ਅੱਖਾਂ ਦੇ ਵਿਚਕਾਰ ਧਿਆਨ ਟਿਕਾਉਣਾ ਇਹ ਵੀ ਹਾਨੀਕਾਰਕ ਤਰੀਕਾ ਹੈ। ਧਿਆਨ ਕਿਸ ਤੇ ਟਿਕਾਉਣਾ ਹੈ? ਸ਼ੁਰੂਆਤ ਵਿੱਚ ਇਹਨਾਂ ਚਾਰ ਅੱਖਰਾਂ ਤੇ, ਵਵਾ ਆਹਾ ਗਗਰਰਾ। ਸੁਰ ਇਸੇ ਵਾਹਿਗੁਰੂ ਦਾ ਜਾਪ ਕਰਨਾ ਹੈ, ਇਸੇ ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ ਤੇ ਆਪਣੀ ਹੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਜਿਹੜਾ ਵਾਹਿਗੁਰੂ ਮੂੰਹ ਨਾਲ ਬੋਲਦੇ ਹਾਂ ਉਹ ਉਸਨੂੰ ਸੁਣਨਾ ਹੈ ਤਾਂ ਕਿ ਧਿਆਨ ਉਸ ਪਾਸੇ ਰਹੇ। ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ। ਤਥਾ ਅੱਖਾਂ ਬੰਦ ਹੋਣਗੀਆਂ ਤਾਂ ਮਨ ਬਾਹਰਲਾ ਅਸਰ ਨਹੀਂ ਲਵੇਗਾ। ਜਿਹਬਾ ਗੁਰਮੰਤਰ ਦੇ ਰਟਨ ਵਿੱਚ ਰੁੱਝੀ ਰਹੇਗੀ, ਕੰਨ ਗੁਰਮੰਤਰ ਦੀ ਆਪਣੀ ਹੀ ਆਵਾਜ਼ ਸੁਣਨਗੇ ਤੇ ਗੁਰੂ ਦੇ ਭਾਵ ਭਗਤ ਵਿੱਚ ਮਨ ਦਰਵਿਆ ਰਹੇਗਾ। ਪਰ ਸ਼ੁਰੂਆਤ ਵਿੱਚ ਇਹ ਕੰਮ ਵੀ ਬੜਾ ਔਖਾ ਹੈ ਕਿ ਰਸਨਾ ਨਾਲ ਵੀ ਵਾਹਿਗੁਰੂ ਜਪੀਏ, ਧਿਆਨ ਵੀ ਇਹਨਾਂ ਚਾਰ ਅੱਖਰਾਂ ਤੇ ਟਿਕਾਈਏ ਤੇ ਸੁਣੀਏ ਵੀ ਵਾਹਿਗੁਰੂ, ਔਰ ਕਿਸੇ ਪਾਸੇ ਵੱਲ ਧਿਆਨ ਨਾ ਜਾਏ। ਪਰ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ, ਯਾਨੀ ਸਾਧ ਸੰਗਤ ਵਿੱਚ, ਇਹ ਕਰਤੱਵ ਵੀ ਸੌਖਾ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੇ ਜਿਹੜੀ ਆਤਮਕ ਵਾਈਬ੍ਰੇਸ਼ਨ ਹਨ ਉਹ ਸਾਡੇ ਮਨ ਨੂੰ ਇਕਾਗਰ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਹੁਕਮ ਕੀਤਾ ਗਿਆ ਹੈ ਕਿ ਹਰ ਕਾ ਨਾਮ ਧਿਆਈ ਹੈ, ਸਤਸੰਗਤ ਮੇਲ ਮਿਲਾ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ। ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਮ, ਮਿਲ ਸੰਗਤ ਮਨ ਨਾਮ ਵਸਾਈ। ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲ। ਹੁਣ ਮੰਤਰ ਕੀ ਹੈ? ਸਾਨੂੰ ਤਾਂ ਗੁਰਮੰਤਰ ਦਾ ਹੁਕਮ ਹੈ, ਅਸੀਂ ਦੇਖੀਏ ਕਿ ਮੰਤਰ ਤੇ ਗੁਰਮੰਤਰ ਵਿੱਚ ਫਰਕ ਕੀ ਹੈ। ਸਿਮਰਨ ਲਈ ਮੰਤਰ ਦੀ ਬਾਬਤ ਵੀ ਸੰਗਤ ਵਿੱਚ ਕਈ ਭੁਲੇਖੇ ਪ੍ਰਚਲਿਤ ਹਨ, ਜਿਨ੍ਹਾਂ ਦੀ ਬਾਬਤ ਖੋਲ੍ਹ ਕੇ ਵਿਚਾਰ ਕਰਨ ਦੀ ਲੋੜ ਹੈ। ਇਸ ਅਸਥੂਲ ਸੰਸਾਰ ਵਿੱਚ ਮੰਤਰ ਦਾ ਪ੍ਰਗਟਾਵਾ ਅੱਖਰਾਂ, ਬੋਲੀ ਤੇ ਆਵਾਜ਼ ਰਾਹੀਂ ਹੁੰਦਾ ਹੈ, ਪਰ ਸਾਡੀ ਇਸ ਅਸਥੂਲ ਆਵਾਜ਼ ਦੇ ਪਿੱਛੇ ਕੋਈ ਸੂਖਮ ਆਵਾਜ਼ ਵੀ ਹੈ। ਵਿਗਿਆਨੀਆਂ ਦੀ ਖੋਜ ਅਨੁਸਾਰ ਸਾਰੀਆਂ ਅਸਥੂਲ ਚੀਜ਼ਾਂ ਭਿੰਨ ਭਿੰਨ ਸੂਖਮ ਤੱਤਾਂ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ। ਜੇਕਰ ਕਿਸੇ ਅਸਥੂਲ ਚੀਜ਼ ਨੂੰ ਤੋੜੀ ਜਾਈਏ ਤਾਂ ਉਹ ਮੋਲੀਕਿਊਲਸ, ਐਟਮਸ, ਇਲੈਕਟ੍ਰੋਨਸ, ਪ੍ਰੋਟੋਨਸ ਆਦਿ ਦੀਆਂ ਸ਼ਕਲਾਂ ਵਿੱਚ ਬਦਲਦੀ ਹੋਈ ਸੂਖਮ ਥਰਥਰਾਹਟ ਤਾਈਂ ਪਹੁੰਚ ਜਾਂਦੀ ਹੈ, ਵਾਈਬ੍ਰੇਸ਼ਨ, ਜਿਸ ਵਿੱਚੋਂ ਫਿਰ ਅਤ ਸੂਖਮ ਧੁਨੀ ਜਾਂ ਰਾਗ ਪੈਦਾ ਹੁੰਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਬਾਣੀ, ਨਾਮ, ਸ਼ਬਦ ਜਾਂ ਮਹਾਮੰਤਰ ਕਿਹਾ ਗਿਆ ਹੈ। ਇਹ ਅਨਹਦ ਧੁਨੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼, ਅਬੋਲ ਬੋਲੀ ਜਾਂ ਬਾਣੀ ਹੈ, ਜੋ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣੀ ਜਾ ਸਕਦੀ ਹੈ ਤੇ ਅਤੁੱਟ ਤੇ ਸਦੀ ਵੀ ਵਰਤ ਰਹੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਦੀਆਂ ਪੌੜੀਆਂ ਵਿੱਚ ਇਸੇ ਅਨਹਦ ਧੁਨੀ ਜਾਂ ਬਾਣੀ ਦੇ ਅਨੁਭਵ ਦੁਆਰਾ ਸੁਣਨ ਦਾ ਹੀ ਜ਼ਿਕਰ ਹੈ। ਜਹਾਂ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ, ਪਿਰ ਰਿਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਅਖਰੀ ਮੰਤਰ ਉਸ ਸੂਖਮ ਇਲਾਹੀ ਮੰਤਰ ਦਾ ਹੀ ਪ੍ਰਗਟਾਵਾ ਹੈ, ਤੇ ਜਦ ਇਹ ਅਖਰੀ ਮੰਤਰ ਸਤਿਗੁਰ ਤੋਂ ਪ੍ਰਾਪਤ ਆਉਂਦਾ ਹੈ ਤਾਂ ਇਸ ਨੂੰ ਗੁਰਮੰਤਰ ਕਿਹਾ ਜਾਂਦਾ ਹੈ। ਹਾਂਜੀ, ਇਹ ਮੰਤਰ ਜਿਹੜਾ ਹੈ ਉਹ ਅਨਹਦ ਧੁਨੀ ਜਿਹੜਾ ਇਲਾਹੀ ਮੰਤਰ ਹੈ ਉਸ ਦਾ ਸਥੂਲ ਪ੍ਰਗਟਾਵਾ ਹੈ, ਤੇ ਜਿਹੜਾ ਮੰਤਰ ਸਤਿਗੁਰੂ ਪਾਸੋਂ ਮਿਲੇ ਉਸੇ ਨੂੰ ਗੁਰਮੰਤਰ ਕਿਹਾ ਜਾਂਦਾ ਹੈ। ਸੋ ਸਿਮਰਨ ਕਰਨ ਦੀ ਬਾਬਤ ਜਗਿਆਸੂਆਂ ਵਿੱਚ ਕਈ ਭੁਲੇਖੇ ਪਏ ਹੋਏ ਹਨ। ਪਹਿਲਾਂ ਤਾਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਸਿਮਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਵੇ, ਕਿਉਂਕਿ ਉਂਝ ਤਾਂ ਲੋਕਾਂ ਨੇ ਰੱਬ ਦੇ ਅਨੇਕਾਂ ਨਾਮ ਆਪੋ ਆਪਣੀ ਬੋਲੀ ਵਿੱਚ ਰੱਖੇ ਹੋਏ ਹਨ, ਪਰ ਗੁਰਬਾਣੀ ਵਿੱਚ ਉਸ ਲਈ ਹਰੀ, ਰਾਮ, ਰੱਬ, ਪਰਮੇਸ਼ਰ, ਸਵਾਮੀ, ਅੱਲਾ, ਸਾਈਂ, ਠਾਕਰ, ਬੀਠਲ, ਸਾਜਨ, ਪ੍ਰੀਤਮ ਆਦਿ ਅਨੇਕਾਂ ਨਾਵਾਂ ਦਾ ਜ਼ਿਕਰ ਹੈ। ਇਹ ਸਾਰੇ ਨਾਮ ਕੀਰਤਮ ਹਨ, ਸਤਿਕਾਰਯੋਗ ਹਨ, ਪਰਮੇਸ਼ਰ ਦੇ ਲਖਾਇਕ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪਰਵਾਨ ਹੈ। ਹਾਂਜੀ, ਜਿਤਨੇ ਵੀ ਰੱਬ ਦੇ ਨਾਮ ਹਨ ਸ੍ਰਿਸ਼ਟੀ ਵਿੱਚ, ਜਿਤਨੇ ਵੀ ਨਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਹਨ, ਇਹ ਸਾਰੇ ਸਤਿਕਾਰਯੋਗ ਹਨ, ਕਿਉਂਕਿ ਪਰਮਾਤਮਾ ਦੇ ਕਿਸੇ ਨਾ ਕਿਸੇ ਗੁਣ ਨੂੰ ਮੁੱਖ ਰੱਖ ਕੇ ਰੱਖੇ ਗਏ ਹਨ। ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪਰਵਾਨ ਹੈ। ਗੁਰਮੰਤਰ ਤੋਂ ਭਾਵ ਹੈ ਉਹ ਮੰਤਰ ਜੋ ਗੁਰੂ ਨੇ ਬਖਸ਼ਿਆ ਹੋਵੇ, ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਸ ਸ਼ਬਦ ਜਾਂ ਗੁਰਮੰਤਰ ਦੇ ਪਿੱਛੇ ਗੁਰੂ ਦੀ ਮਿਹਰ ਤੇ ਆਤਮਕ ਸ਼ਕਤੀ ਛੁਪੀ ਹੋਈ ਹੁੰਦੀ ਹੈ। ਗੁਰੂ ਖੁਦ ਅਣਡਿੱਠੇ ਤਰੀਕੇ ਨਾਲ ਸਹਾਇਤਾ, ਅਗਵਾਈ, ਬਖਸ਼ਿਸ਼ ਤੇ ਸਫਲਤਾ ਪ੍ਰਦਾਨ ਕਰਦਾ ਹੈ। ਗੁਰਮੰਤਰ ਸਿਰਫ ਅੱਖਰ ਹੀ ਨਹੀਂ ਆਉਂਦਾ, ਬਲਕਿ ਇਸ ਦੀ ਅੰਤਰੀਵ ਤਹਿ ਵਿੱਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ ਹੈ। ਕਿਉਂ? ਗੁਰੂ ਨੇ ਆਪ ਦਿੱਤਾ ਹੈ ਕਿ ਇਸੇ ਦਾ ਇਜਾਬ ਕਰਨਾ ਹੈ, ਇਸ ਲਈ ਇਸ ਗੁਰਮੰਤਰ ਦੇ ਪਿੱਛੇ ਗੁਰੂ ਦੀ ਸ਼ਕਤੀ ਤੇ ਉਸਦੀ ਬਖਸ਼ਿਸ਼ ਕੰਮ ਕਰਦੀ ਹੈ। ਕਬੀਰ ਜੀ ਨੇ ਵੀ ਲਿਖਿਆ ਹੈ, ਕਹੋ ਕਬੀਰ ਅੱਖਰ ਦੋਏ ਪਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਕਬੀਰ ਜੀ ਨੂੰ ਦੋ ਅੱਖਰਾਂ ਵਾਲਾ ਰਾਮ ਮੰਤਰ ਉਸਦੇ ਗੁਰੂ ਰਾਮਾਨੰਦ ਜੀ ਨੇ ਦਿੱਤਾ ਸੀ। ਮੰਤਰ ਦਾ ਖਸਮ ਅਰਥਾਤ ਗੁਰੂ ਆਪਣੇ ਮੰਤਰ ਦੀ ਆਪੇ ਲਾਜ ਰੱਖਦਾ ਹੈ। ਸੋ ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਇਹ ਵਾਹਿਗੁਰੂ ਬਖਸ਼ਿਆ ਹੈ। ਸਾਡਾ ਫਰਜ਼ ਹੈ ਕਿ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਟਨ ਕਰੀ ਚੱਲੀਏ, ਸਤਿਗੁਰੂ ਆਪੇ ਸਹਾਈ ਹੋ ਕੇ ਅਗਵਾਈ ਕਰਨਗੇ ਤੇ ਸਫਲਤਾ ਬਖਸ਼ਣਗੇ। ਸੋ ਗੁਰਮੰਤਰ ਦੇ ਅੱਖਰਾਂ ਵਿੱਚ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਧਿਆਨ ਦੇਣਾ ਜੀ, ਇਹ ਨਿਰਾ ਚਾਰ ਅੱਖਰ ਨਹੀਂ, ਇਹ ਵਾਹਿਗੁਰੂ ਗੁਰਮੰਤਰ ਦੇ ਪਿੱਛੇ ਸਾਡਾ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ, ਉਸ ਵਿੱਚ ਸਮਾਇਆ ਹੋਇਆ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇਂ ਜੀ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਂਦ ਦਾ ਪ੍ਰਤੀਕ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਇੱਕ ਉਦਾਹਰਣ ਕਿ ਮਾਂ ਦੇ ਬੱਚੇ ਮੋਹਨ ਦੀ ਸਾਰੀ ਹੋਂਦ ਸਣੇ ਉਸਦੇ ਗੁਣ ਔਗੁਣਾਂ ਦੇ ਅੱਖਰ ਮੋਹਨ ਵਿੱਚ ਸਮਾਈ ਹੋਈ ਹੈ, ਪਰ ਮੋਹਨ ਦੀ ਹਸਤੀ ਉਸਦੇ ਨਾਮ ਮੋਹਨ ਤੇ ਹੀ ਨਿਰਭਰ ਨਹੀਂ, ਸਗੋਂ ਮੋਹਨ ਅੱਖਰ ਤੋਂ ਬਗੈਰ ਵੀ ਉਸਦੀ ਅਡਰੀ ਹੋਂਦ ਕਾਇਮ ਹੈ, ਫਿਰ ਵੀ ਮੋਹਨ ਅੱਖਰ ਉਸਦੀ ਸਮੁੱਚੀ ਹੋਂਦ ਦਾ ਪ੍ਰਤੀਕ ਹੈ। ਧਿਆਨ ਦੇਣਾ ਜੀ, ਕਿਸੇ ਸ਼ਖਸ ਦਾ ਨਾਮ ਮੋਹਨ ਹੋਵੇ ਤੇ ਜਦੋਂ ਅਸੀਂ ਮੋਹਨ ਕਹਿੰਦੇ ਹਾਂ ਉਹ ਸ਼ਖਸ ਸਾਡੀ ਕਲਪਨਾ ਵਿੱਚ ਆ ਜਾਂਦਾ ਹੈ, ਸਾਡੇ ਚੇਤੇ ਵਿੱਚ ਆ ਜਾਂਦਾ ਹੈ ਉਸਦੇ ਗੁਣ ਔਗੁਣ ਸਮੇਤ। ਪਰ ਜੇ ਅਸੀਂ ਉਸਨੂੰ ਮੋਹਨ ਨਾ ਵੀ ਕਹੀਏ ਤਾਂ ਉਹ ਸ਼ਖਸ ਤਾਂ ਕਾਇਮ ਹੈ, ਨਾਂ ਤੇ ਤਾਂ ਨਿਰਭਰ ਨਹੀਂ। ਪਰ ਫਰਕ ਕੀ ਹੈ, ਜਦੋਂ ਮੋਹਨ ਨਾਂ ਰੱਖਦੇ ਹਾਂ ਨਾਂ ਕਹਿੰਦੇ ਹਾਂ ਉਹ ਸਾਡੇ ਚੇਤੇ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੀ ਪ੍ਰਕਾਸ਼ ਰੂਪ ਹੋਂਦ ਇਹਨਾਂ ਚਾਰ ਅੱਖਰਾਂ ਤੇ ਨਿਰਭਰ ਨਹੀਂ, ਪਰ ਫਿਰ ਵੀ ਵਾਹਿਗੁਰੂ ਜਦੋਂ ਅਸੀਂ ਕਹਿੰਦੇ ਹਾਂ ਸਾਡੇ ਚੇਤੇ ਵਿੱਚ ਉਹ ਆ ਜਾਂਦਾ ਹੈ ਕਿ ਅਸੀਂ ਜਿਸ ਦਾ ਨਾਮ ਜਪ ਰਹੇ ਹਾਂ ਉਹ ਪ੍ਰਕਾਸ਼ ਰੂਪ ਹੈ। ਸੋ ਇਸ ਲਈ ਕੋਈ ਅੱਖਰਾਂ ਵਾਲਾ ਮਨੋਕਲਪਤ ਮੰਤਰ ਜਾਂ ਸੁਣਿਆ ਪੜਿਆ ਜਾਂ ਦੱਸਿਆ ਹੋਇਆ ਮੰਤਰ, ਮੰਤਰ ਤਾਂ ਹੋ ਸਕਦਾ ਹੈ ਪਰ ਗੁਰਮੰਤਰ ਨਹੀਂ ਅਖਵਾ ਸਕਦਾ। ਐਸੇ ਮਨੋਕਲਪਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ, ਮਿਹਰ, ਅਸੀਸ ਤੇ ਸ਼ਕਤੀ ਕੰਮ ਨਹੀਂ ਕਰਦੀ। ਇਸ ਲਈ ਐਸੇ ਆਪਣੇ ਆਪ ਮਨੋਕਲਪਤ ਜਾਂ ਕਿਸੇ ਹੋਰ ਦੇ ਦੱਸੇ ਦਸਾਏ ਮੰਤਰ ਦਾ ਰਟਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਤੇ ਸਫਲ ਨਹੀਂ ਹੋ ਸਕਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਬਖਸ਼ੇ। ਉਸੇ ਗੁਰਮੰਤਰ ਦੇ ਰਟਨ, ਜਪਣ, ਅਭਿਆਸ, ਕਮਾਈ ਕਰਨ ਨਾਲ ਹੀ ਕਲਿਆਣ ਹੋ ਸਕਦਾ ਹੈ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਕੋਈ ਵੀ ਮੰਤਰ ਜਿਹੜਾ ਅਸੀਂ ਜਪਦੇ ਹਾਂ ਆਪਣੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ, ਕਿਉਂਕਿ ਗੁਰੂ ਦਿੰਦਾ ਹੈ ਜਿਸ ਮੰਤਰ ਨੂੰ, ਫਿਰ ਉਸਦੇ ਪਿੱਛੇ ਉਸਦੀ ਬਖਸ਼ਿਸ਼ ਕੰਮ ਕਰਦੀ ਹੈ, ਮਿਹਰ ਕੰਮ ਕਰਦੀ ਹੈ। ਸੋ ਜਿਹੜਾ ਸਾਨੂੰ ਕੋਈ ਮੰਤਰ ਦੱਸੇ ਜਾਂ ਆਪਣੇ ਆਪ ਕੋਈ ਮੰਤਰ ਦਾ ਅਸੀਂ ਰਟਨ ਕਰੀਏ ਉਹ ਸਫਲ ਨਹੀਂ ਹੋ ਸਕਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਮਿਹਰ ਨਾਲ ਬਖਸ਼ੇ। ਹਾਂਜੀ, ਕਿਉਂਕਿ ਉਹ ਵਿਧੀ ਅਨੁਸਾਰ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਇਸੇ ਲਈ ਸਾਨੂੰ ਅੰਮ੍ਰਿਤ ਛਕਣ ਦਾ ਤਾਕੀਦੀ ਹੁਕਮ ਹੈ। ਸੋ ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਬਖਸ਼ੇ ਤੇ ਉਸੇ ਗੁਰਮੰਤਰ ਦੇ ਰਟਨ, ਜਪਣ ਤੇ ਅਭਿਆਸ, ਕਮਾਈ ਕਰਨ ਨਾਲ ਹੀ ਕਲਿਆਣ ਹੋ ਸਕਦਾ ਹੈ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਹੁਣ ਇੱਕ ਹੋਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਗੁਰਬਾਣੀ ਸੁਣ ਲੈਂਦੇ ਹਾਂ, ਠੀਕ ਹੈ, ਇਹ ਕੀ ਚਾਰ ਅੱਖਰਾਂ ਦਾ ਬਾਰ ਬਾਰ ਦੁਹਰਾਈ ਜਾ, ਵਾਹਿਗੁਰੂ 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 ਵਾਹਿਗੁਰੂ, ਐਵੇਂ ਬੱਕਰੀ ਦੀ ਤਰ੍ਹਾਂ ਮੂੰਹ ਮਾਰਨਾ। ਸੋ ਜਿਨ੍ਹਾਂ ਦੇ ਮਨ 'ਚ ਇਹੋ ਜਿਹਾ ਸ਼ੰਕਾ ਆਉਂਦਾ ਹੈ ਉਹਨਾਂ ਲਈ ਇੱਥੇ ਜਵਾਬ ਦਿੱਤਾ ਗਿਆ ਹੈ ਕਿ ਕਿਉਂ ਅਸੀਂ ਵਾਹਿਗੁਰੂ ਜਪਦੇ ਹਾਂ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੋਹਨ ਕਹਿੰਦੀ ਹੈ ਤਾਂ ਉਸਦੇ ਪਿਆਰ ਤੇ ਸ਼ੁਭ ਇੱਛਾਵਾਂ ਦੇ ਵਲਵਲਿਆਂ ਦੀਆਂ ਤਰੰਗਾਂ ਮੋਹਨ ਦੇ ਹਿਰਦੇ ਦੇ ਕਿੰਗਰਿਆਂ ਨੂੰ ਦੂਰ ਦੁਰਾਡੇ ਜਾ ਟੁੰਬਦੀਆਂ ਹਨ ਤੇ ਮਾਂ ਦਾ ਪਿਆਰ ਤੇ ਅਸੀਸਾਂ ਬੱਚੇ ਨੂੰ ਪਹੁੰਚ ਜਾਂਦੀਆਂ ਹਨ। ਬੱਚਾ ਵੀ ਮਾਂ ਦੇ ਪਿਆਰ ਦਾ ਜਵਾਬ ਵਲਵਲਿਆਂ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ। ਇਸੇ ਤਰ੍ਹਾਂ ਦੋਹਾਂ ਧਿਰਾਂ ਵਿਚਕਾਰ ਪਿਆਰ ਭਾਵਨਾਵਾਂ ਦੇ ਸੋਧੇ ਆਉਂਦੇ ਹਨ। ਇਹ ਵਲਵਲੇ ਜਿਤਨੇ ਤੀਖਣ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਸਰੇ ਪਾਸੇ ਹੁੰਦਾ ਹੈ ਤੇ ਉਤਨੀ ਹੀ ਤੀਖਣਤਾ ਵਿੱਚ ਦੂਜੇ ਪਾਸਿਓਂ ਜਵਾਬ ਮਿਲਦਾ ਹੈ। ਜਿਸ ਤਰ੍ਹਾਂ ਜਦ ਵੀ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਤੀਖਣ ਪਿਆਰ ਦੇ ਵਲਵਲਿਆਂ ਨਾਲ ਯਾਦ ਕੀਤਾ ਤੇ ਗੁਰੂ ਸਾਹਿਬ ਫੌਰਨ ਆ ਹਾਜ਼ਰ ਹੋਏ। ਇਸੇ ਤਰ੍ਹਾਂ ਜਦ ਅਸੀਂ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਬਦੇ ਹਾਂ ਤੇ ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਪੱਧਰ ਤੇ ਤੀਖਣਤਾ ਵਾਲੇ ਪਿਆਰ ਨਾਲ ਮਿਹਰਾਂ ਤੇ ਬਖਸ਼ਿਸ਼ਾਂ ਸਾਨੂੰ ਭੇਜਦਾ ਹੈ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਤੇ ਅਸੀਸਾਂ ਹੀ ਨਹੀਂ ਮਿਲਦੀਆਂ ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਤੇ ਅਸੀਸਾਂ ਦਾ ਸਦਕਾ ਗੁਰੂ ਦੇ ਸਾਰੇ ਗੁਣ ਜਿਵੇਂ ਦਇਆ, ਖਿਮਾ, ਪ੍ਰੇਮ, ਖੁਸ਼ੀ, ਰੰਗ, ਰਸ, ਚਾਅ ਆਦਿ ਸਹਿਜ ਸੁਭਾਏ ਪ੍ਰਵੇਸ਼ ਹੁੰਦੇ ਜਾਂਦੇ ਹਨ। ਹਾਂਜੀ, ਇਸ ਲਈ ਅਸੀਂ ਜਪਦੇ ਹਾਂ ਕਿਉਂਕਿ ਜਿਤਨੇ ਪਿਆਰ ਤੇ ਸ਼ਰਧਾ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹਾਂ, ਜਿਤਨਾ ਤੀਖਣ ਪਿਆਰ ਹੈ ਉਤਨੀ ਹੀ ਤੀਖਣਤਾ ਵਿੱਚ ਸਾਨੂੰ ਗੁਰੂ ਉਹ ਪਿਆਰ ਭੇਜਦਾ ਹੈ। ਨਿਰਾ ਪਿਆਰ ਹੀ ਨਹੀਂ ਭੇਜਦਾ, ਜਿਹੜਾ ਜਗਿਆਸੂ ਗੁਰਮੰਤਰ ਵਾਹਿਗੁਰੂ ਦਾ ਜਾਪ ਕਰਦਾ ਹੈ ਉਸ ਤੇ ਪਿਆਰ ਤੋਂ ਇਲਾਵਾ ਅਸੀਸਾਂ ਵੀ ਦਿੰਦਾ ਹੈ ਸਤਿਗੁਰੂ ਤੇ ਸਤਿਗੁਰੂ ਦੇ ਇਸ ਅਸੀਸਾਂ ਦਾ ਸਦਕਾ ਜਿਹੜੇ ਦੈਵੀ ਗੁਣ ਹਨ ਆਤਮਕ ਜਿਹੜੇ ਜਪ ਤਪ ਅਟਕੀਤਿਆਂ ਨਹੀਂ ਲੱਭਦੇ ਉਹ ਪ੍ਰੇਮ, ਰਸ, ਚਾਓ, ਖੁਸ਼ੀ, ਖਿਮਾ, ਦਇਆ ਇਹ ਸਾਰੇ ਗੁਣ ਜਗਿਆਸੂ ਵਿੱਚ ਸਹਿਜ ਸੁਭਾਏ ਪ੍ਰਵੇਸ਼ ਹੋ ਜਾਂਦੇ ਹਨ ਸਿਰਫ ਇੱਕ ਛੋਟੀ ਜਿਹੀ ਕਿਰਿਆ ਕਰਨ ਦੇ ਨਾਲ, ਪਿਆਰ ਦੇ ਨਾਲ, ਵਾਹਿਗੁਰੂ ਵਾਹਿਗੁਰੂ ਜਪਣ ਨਾਲ। ਤੇ ਜਦੋਂ ਫਿਰ ਇਹ ਗੁਣ ਪ੍ਰਵੇਸ਼ ਹੋ ਜਾਂਦੇ ਹਨ ਉਸ ਵੇਲੇ ਸਾਨੂੰ ਗੁਰਮੰਤਰ ਰਸਦਾਇਕ ਲੱਗਦਾ ਹੈ, ਮਿੱਠਾ ਲੱਗਦਾ ਹੈ। ਸ਼ੁਰੂ ਤਾਂ ਉਦਮ ਕਰਨਾ ਪੈਂਦਾ ਹੈ, ਥੋੜਾ ਹੱਠ ਕਰਨਾ ਪੈਂਦਾ ਹੈ, ਪਰ ਬਾਅਦ ਵਿੱਚ ਜਦੋਂ ਗੁਣ ਪ੍ਰਵੇਸ਼ ਹੋ ਜਾਂਦੇ ਹਨ ਗੁਰੂ ਦੀਆਂ ਅਸੀਸਾਂ ਦਾ ਸਦਕਾ, ਤਾਂ ਗੁਰਮੰਤਰ ਰਸਦਾਇਕ ਹੋ ਜਾਂਦਾ, ਫਿਰ ਸਾਡੇ ਕੋਲ ਮੱਲੋ ਮੱਲੀ ਜਪਿਆ ਜਾਂਦਾ ਹੈ। ਇਸ ਤਰ੍ਹਾਂ ਗੁਰਮੰਤਰ ਫਿਰ ਸਾਡੇ ਮਨ ਤਨ ਰੋਮ ਰੋਮ ਅੰਤਸ਼ਕਰਨ ਵਿੱਚ ਡੂੰਘਾ ਤਸ ਵਸ ਕੇ ਰਸ ਜਾਂਦਾ ਹੈ, ਤੇ ਸਹਿਜੇ ਸਹਿਜੇ ਸਾਡਾ ਜੀਵਨ ਹੀ ਗੁਰਮੰਤਰ ਦਾ ਰੂਪ ਬਣ ਜਾਂਦਾ ਹੈ। ਜੈਸੇ ਸੇਵੈ ਤੈਸਾ ਹੋਏ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਦੇ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਲਗਾਏ ਜਾਂਦੇ ਹਨ, ਜਿਵੇਂ ਸ੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਆਦਿ। ਕਈ ਬੋ ਅੱਖਰਾਂ ਵਾਲੇ ਮੰਤਰ ਦਾ ਅਭਿਆਸ ਵੀ ਕਰਦੇ ਹਨ, ਜਿਵੇਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਜੈ ਗੋਪਾਲ, ਹਰੇ ਕ੍ਰਿਸ਼ਨ ਆਦਿ। ਕੁਝ ਮਤਾਂ ਵਿੱਚ ਤਾਂ ਪੰਜ ਸ਼ਬਦਾਂ ਵਾਲਾ ਮੰਤਰ ਵੀ ਪ੍ਰਚਲਿਤ ਹੈ। ਹਾਂਜੀ, ਅਸੀਂ ਉਂਝ ਤਾਂ ਕਹਿ ਸਕਦੇ ਹਾਂ ਸਤਨਾਮ ਵਾਹਿਗੁਰੂ, ਸ੍ਰੀ ਵਾਹਿਗੁਰੂ, ਕੋਈ ਹਰਜ ਨਹੀਂ ਹੈ ਕਹਿਣ ਵਿੱਚ, ਪਰ ਜਦੋਂ ਅਭਿਆਸ ਕਰਨਾ ਹੈ, ਜਦੋਂ ਸਿਮਰਨ ਕਰਨਾ ਹੈ, ਜਦੋਂ ਬਾਰ ਬਾਰ ਰਟਨ ਕਰਨਾ ਹੈ, ਉਸ ਵੇਲੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਨਹੀਂ ਕਹਿਣਾ, ਉਸ ਵੇਲੇ ਸਿਰਫ ਵਾਹਿਗੁਰੂ 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 ਜਪਣਾ ਹੈ। ਕਿਉਂ? ਕਿਉਂਕਿ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਕੇਵਲ ਅੱਖਰ ਹੀ ਨਹੀਂ ਆਉਂਦਾ, ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋਂਦ, ਆਪਣਾ ਆਪਾ, ਗੁਰੂ ਦੀ ਰੂਹ, ਉਸਦੀ ਜੋਤ, ਪਿਰਮ ਰਸ ਤੇ ਨਦਰ ਕਰਮ ਛੁਪੀ ਆਉਂਦੀ ਹੈ। ਸ਼ਰਧਾ ਭਾਵਨੀ ਤੇ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਘੁਲਦੇ ਘੁਲਦੇ, ਖਿਰਦੇ ਖਿਰਦੇ ਸੂਖਮ ਰੂਪ ਵਿੱਚ ਬਦਲ ਕੇ ਪ੍ਰਕਾਸ਼ ਰੂਪ, ਤਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰਾਉ ਤੇ ਨਾਮ ਹੋ ਕੇ ਇਲਾਹੀ ਤਰੰਗਾਂ ਰੁਣ ਚੁਣ ਅਨਹਦ ਚੁਣਕਾਰ ਇਲਾਹੀ ਨਾਦ ਵਿੱਚ ਬਦਲ ਜਾਂਦੇ ਹਨ। ਜਿਵੇਂ ਕਿ ਭਗਤ ਕਬੀਰ ਜੀ ਨੇ ਕਿਹਾ ਹੈ, ਇਹ ਅੱਖਰ ਖਿਰ ਜਾਏਗੇ, ਓਏ ਅੱਖਰ ਇਨ ਮੈਂ ਨਾ ਏ। ਸੋ ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ, ਤੇ ਇੱਕ ਅੱਖਰੀ ਮੰਤਰ ਹੀ ਘੁਲ ਕੇ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ। ਹਾਂਜੀ, ਅਸੀਂ ਪੜ੍ਹਿਆ ਕਿ ਗੁਰਮੰਤਰ ਦੇ ਪਿੱਛੇ ਵਾਹਿਗੁਰੂ ਦੀ ਜਾਂ ਗੁਰੂ ਦੀ ਆਪਣੀ ਪ੍ਰਕਾਸ਼ ਰੂਪ ਹੋਂਦ ਪਰਵਿਰਤ ਹੈ, ਉਸ ਵਿੱਚ ਰਵ ਰਹੀ ਭਰਪੂਰ ਹੈ। ਸੋ ਜਦੋਂ ਅਸੀਂ ਪਿਆਰ ਤੇ ਸ਼ਰਧਾ ਭਾਵਨੀ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਪਰ ਅਟੁੱਟ ਸ਼ਰਤ ਹੈ, ਲਗਾਤਾਰ ਸਵਾਸ ਸਵਾਸ ਜਦੋਂ ਜਪਦੇ ਹਾਂ, ਤੇ ਸਹਿਜੇ 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 ਇਹ ਗੁਰਮੰਤਰ ਦੇ ਅੱਖਰ ਖਿਰਦੇ ਖਿਰਦੇ ਪਿਰਮ ਰਸ, ਪ੍ਰੇਮ ਰੂਪ, ਤਤ ਰੂਪ, ਪ੍ਰਕਾਸ਼ ਰੂਪ ਵਿੱਚ ਬਦਲ ਜਾਂਦੇ ਹਨ। ਭਾਵ ਇਹ ਕਿ ਉਹ ਗੁਰਮੰਤਰ ਦੇ ਪਿੱਛੇ ਜਿਹੜਾ ਗੁਰੂ ਗੁਪਤ ਰੂਪ ਵਿੱਚ ਰਵਿਆ ਹੈ, ਗੁਰੂ ਮਿਹਰ ਕਰਕੇ ਆਪਣੇ ਆਪ ਨੂੰ ਪ੍ਰਗਟਾਉਣਾ ਸ਼ੁਰੂ ਕਰ ਦਿੰਦਾ ਹੈ, ਤੇ ਜਿਤਨੇ ਵੀ ਉਸ ਤਤ ਸਰੂਪ ਗੁਰੂ ਵਿੱਚ ਗੁਣ ਹਨ ਉਹ ਪ੍ਰਤੱਖ ਹੋ ਜਾਂਦੇ ਹਨ। ਰਸ ਵੀ ਆ ਜਾਂਦਾ ਹੈ, ਪ੍ਰੇਮ ਵੀ ਆ ਜਾਂਦਾ ਹੈ, ਜੀਵਨ ਰੋਂ ਵੀ ਮਹਿਸੂਸ ਹੁੰਦੀ ਹੈ, ਪ੍ਰਕਾਸ਼ ਰੂਪ ਵੀ ਮੈਂ ਅਨੁਭਵ ਆਉਂਦਾ ਹੈ, ਨਾਮ ਵੀ ਅਨੁਭਵ ਹੋ ਜਾਂਦਾ ਹੈ। ਯਾਨੀ ਗੁਰੂ ਆਪਣੇ ਆਪ ਨੂੰ ਪ੍ਰਗਟਾਉਣਾ ਸ਼ੁਰੂ ਕਰ ਦਿੰਦਾ ਹੈ, ਉਸਨੂੰ ਦਿਖਾਉਣਾ, ਦਰਸ਼ਨ ਦੇਣਾ ਸ਼ੁਰੂ ਕਰ ਦਿੰਦਾ ਹੈ। ਸੋ ਅਸੀਂ ਪੜ੍ਹਿਆ ਕਿ ਇਸ ਚਾਰ ਅੱਖਰਾਂ ਦੇ ਪਿੱਛੇ ਹੀ ਪ੍ਰਕਾਸ਼ ਰੂਪ ਦੀ ਹੋਣ ਦਾ ਪ੍ਰਤੀਕ ਹੈ, ਸਤਨਾਮ ਵਾਹਿਗੁਰੂ ਤਾਂ ਪ੍ਰਕਾਸ਼ ਰੂਪ ਦੀ ਹੋਣ ਦਾ ਪ੍ਰਤੀਕ ਨਹੀਂ। ਸੋ ਇਹ ਇੱਕ ਅਭਿਆਸ ਲਈ ਇਹ ਇੱਕ ਅੱਖਰੀ ਮੰਤਰੀ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਇਹ ਜਪਿਆ ਵੀ ਸੌਖਾ ਜਾਂਦਾ ਹੈ, ਤੇ ਇਹ ਇੱਕ ਅੱਖਰੀ ਮੰਤਰ ਘੁਲ ਕੇ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ, ਕਿਉਂਕਿ ਗੁਰੂ ਦੀ ਪ੍ਰਕਾਸ਼ ਰੂਪ ਦੀ ਹੋਣ ਦਾ ਪ੍ਰਤੀਕ ਸਿਰਫ ਵਾਹਿਗੁਰੂ ਹੈ, ਨਾ ਕਿ ਸ੍ਰੀ ਵਾਹਿਗੁਰੂ ਜਾਂ ਸਤਨਾਮ ਵਾਹਿਗੁਰੂ। ਸੋ ਬਹੁਤੇ ਲਫ਼ਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਘੁਲਣਾ ਵੀ ਕਠਿਨ ਹੈ, ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਹਸਤੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਰੂਪ ਵੀ ਇੱਕ ਹੈ, ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੈ। ਸੋ ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ, ਜਪਣਾ ਹੈ ਸਿਰਫ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ, ਵੇਦ ਪੁਰਾਣ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇੱਕ ਆਖਰ, ਏਕ ਸੁਦਾਖਰ ਜਾਂ ਕੇ ਹਿਰਦੇ ਵਸਿਆ ਤਿਨ ਬਹਿਦੇ ਤਤ ਪਛਾਣਿਆ, ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਵੀ ਇਸ ਬਾਰੇ ਇਉਂ ਲਿਖਿਆ ਹੈ ਕਿ ਮੰਤਰ ਛੋਟੇ ਤੋਂ ਛੋਟਾ ਚੰਗਾ ਹੈ, ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ। ਤੇ ਆਪਣੇ ਜੀਵਨ ਵਿੱਚ ਢਾਲ ਲਓ। ਪਾਓ ਗੁਰਮੰਤਰ ਕੰਮ ਕਾਜ ਕਰਦਿਆਂ ਜਪੋ। ਫਿਰ ਦੁਹਰਾ ਦੇਈਏ ਕਿ ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ ਤੇ ਆਪਣੇ ਜੀਵਨ ਵਿੱਚ ਢਾਲ ਲਓ। ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਵੇ ਤਾਂ ਇਸੇ ਇੱਕ ਅੱਖਰ ਨਾਲ ਹੀ ਉਸਦਾ ਹੱਲ ਲੱਭੋ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ, ਇਤਨਾ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਸ਼ਕਰਨ ਵਿੱਚ ਇਹ ਅੱਖਰ ਗੁਰਮੰਤਰ ਤਸ ਵਸ ਕੇ ਰਸ ਜਾਵੇ ਤੇ ਤੁਹਾਡੇ ਅਨੁਭਵ ਵਿੱਚ ਸੁਣਨ ਲੱਗ ਜਾਵੇ ਤੇ ਤੁਹਾਡਾ ਆਪਾ ਜਾਂ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਵੇ। ਇੱਕ ਹੋਰ ਸਵਾਲ ਕੀਤਾ ਜਾਂਦਾ ਹੈ ਕਿ ਨਾਮ ਕਿਹੜੇ ਵੇਲੇ ਜਪਿਆ ਜਾਵੇ। ਨਾਮ ਜਪਣ ਲਈ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ ਹੈ। ਗੁਰਬਾਣੀ ਦਾ ਫੁਰਮਾਨ ਹੈ, ਚਾ ਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਤ। ਗੁਰਬਾਣੀ ਦੇ ਇਸ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਤਾਂ ਹੈ ਹੀ, ਪਰ ਨਾਲ ਹੀ ਸਾਨੂੰ ਪ੍ਰੇਰਨਾ ਕੀਤੀ ਗਈ ਹੈ ਕਿ ਨਿਸਬਾਸਰ ਆਰਾਤ, ਰਾਤ ਦਿਨ। ਇਸੇ ਤਰ੍ਹਾਂ ਗੁਰਬਾਣੀ ਵਿੱਚ ਸਾਨੂੰ ਥਾਂ ਥਾਂ ਤਾਕੀਦੀ ਹੁਕਮ ਹੈ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀ। ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ। ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਉਠਤ ਬੈਠਤ ਜਪੋ ਨਾਮ ਇਹ ਕਰਮ ਕਮਾਉ। ਅਰਥਾਤ ਹਰ ਵਕਤ ਸਦਾ ਪਲ ਪਲ ਨਿਮਖ ਨਿਮਖ ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਹਾਂਜੀ, ਅਸੀਂ ਪੜ੍ਹਦੇ ਹਾਂ ਨਾ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ। ਇਸ ਵਿੱਚ ਵਿਆਖਿਆ ਦੀ ਕੀ ਲੋੜ ਹੈ? ਸਾਰਿਆਂ ਨੂੰ ਸਮਝ ਆਉਂਦੀ ਹੈ ਪੰਕਤੀ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਸੋ ਸਾਨੂੰ ਤਾਂ ਹਰ ਵਕਤ ਪਲ ਪਲ ਸਦਾ ਨਿਮਖ ਨਿਮਖ ਹਰ ਹਾਲਤ ਵਿੱਚ, ਖੁਸ਼ੀ ਹੋਵੇ ਕਿ ਗਮ, ਗਰੀਬੀ ਹੋਵੇ ਕਿ ਅਮੀਰੀ, ਤੰਦਰੁਸਤੀ ਹੋਵੇ ਕਿ ਬਿਮਾਰੀ, ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ। ਪਰ ਸਿਮਰਨ ਅਭਿਆਸ ਦੀ ਇਹ ਕਾਲਣਾ ਅਤ ਕਠਿਨ ਹੈ। ਆਖਣ ਔਖਾ ਸਾਚਾ ਨਾਮ, ਕਹਿਣਾ ਜਿਤਨਾ ਸੌਖਾ ਹੈ ਕਿ ਸਵਾਸ ਸਵਾਸ ਜਪਣਾ ਹੈ, ਪਰ ਜਿਹੜੇ ਅਭਿਆਸ ਕਰਦੇ ਉਹਨਾਂ ਨੂੰ ਪਤਾ ਹੈ ਕਿਤਨਾ ਔਖਾ ਹੈ ਜਪਣਾ। ਪਰ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਸਹਿਜੇ ਹੀ ਮਨ ਜੁੜਦਾ ਹੈ ਤੇ ਸਿਮਰਨ ਦੀ ਇਹ ਕਾਲਣਾ ਸੌਖੀ ਹੋ ਜਾਂਦੀ ਹੈ। ਕਿਉਂ? ਉਹਨਾਂ ਦੇ ਜਿਹੜੇ ਆਤਮਕ ਔਰਾ ਹੈ ਉਸ ਉੱਤੇ ਥੋੜ੍ਹਾ ਮਾਇਆ ਦਾ ਪ੍ਰਭਾਵ, ਉਸ ਸੰਗਤ ਵਿੱਚ ਜਦੋਂ ਆਉਂਦੇ ਹਾਂ ਸਾਡੇ ਮਨ 'ਤੇ ਜਿਹੜਾ ਮਾਇਆ ਦਾ ਪ੍ਰਭਾਵ ਹੈ ਘਟਦਾ ਹੈ, ਉਹ ਆਤਮਕ ਪ੍ਰਭਾਵ ਸਾਨੂੰ ਪ੍ਰੇਰਦਾ ਹੈ ਸਿਮਰਨ ਵੱਲ। ਸੋ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਹੀ ਇਹ ਸਵਾਸ ਸਵਾਸ ਜਪਣ ਦੀ ਕਾਲਣਾ ਸਾਨੂੰ ਦ੍ਰਿੜ ਹੋ ਸਕਦੀ ਹੈ, ਔਰ ਕਿਤੇ ਨਹੀਂ। ਗੁਰਬਾਣੀ ਨੇ ਕਿਹਾ ਹੈ, ਸਾਧ ਕੈ ਸੰਗ ਨਹੀਂ ਕਿਛਕਾਲ ਦਰਸ਼ਨ ਪੇਟਤ ਹੋਤ ਨਿਆ। ਸੰਗਤ ਸੰਤ ਮਿਲੋ ਸਤਸੰਗਤ ਮਿਲ ਸੰਗਤ ਹਰ ਰਸ ਆਵੇਂ ਗੋ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ। ਪਰ ਇਹ ਮਹਾਂਪੁਰਖਾਂ ਦੀ ਸੰਗਤ ਵੀ ਜਣੇ ਖਣੇ ਨੂੰ ਨਸੀਬ ਨਹੀਂ ਆਉਂਦੀ। ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਵ ਕਰਮ ਪ੍ਰਗਟਦੇ ਹਨ ਤਾਂ ਜਾ ਕੇ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਬਹੁਤ ਵੱਡੇ ਭਾਗ ਹੋਣ, ਪਿਛਲੇ ਕੋਈ ਚੰਗੇ ਕਰਮ ਕੀਤੇ ਹੋਣ ਤਾਂ ਇਸ ਜਨਮ ਵਿੱਚ ਸਾਨੂੰ ਮਹਾਂਪੁਰਖਾਂ ਦੀ ਗੁਰਮੁਖ ਜਨਾਂ ਦੀ ਸੰਗਤ ਨਸੀਬ ਆਉਂਦੀ ਹੈ। ਪਰ ਜਿਸ ਨੂੰ ਇਹ ਸੰਗਤ ਨਸੀਬ ਆਉਂਦੀ ਹੈ, ਜੇ ਜਗਿਆਸੂ ਉਹਨਾਂ ਦੀ ਸੰਗਤ ਵਿੱਚ ਬਾਰ ਬਾਰ ਵਿਚਰਦਾ ਰਹੇ, ਬਾਰ ਬਾਰ ਸੰਗਤ ਕਰਦਾ ਰਹੇ, ਇਹ ਨਹੀਂ ਕਿ ਪ੍ਰਾਪਤ ਹੋ ਗਈ ਭਾਗਾਂ ਦੇ ਨਾਲ ਤੇ ਛੱਡ ਦੇ, ਨਹੀਂ, ਜੇ ਕਰਦਾ ਰਹੇ ਤਾਂ ਕਿਸੇ ਸੁਭਾਗੇ ਸਮੇਂ ਜਗਿਆਸੂ ਦੀ ਆਤਮਾ ਜਾਗ ਪੈਂਦੀ ਹੈ ਤੇ ਸਹਿਜ ਸੁਭਾਅ ਫਿਰ ਉਸਦਾ ਅਟੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਤੇ ਉਹ ਵਡਭਾਗਾ ਹੋ ਜਾਂਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਤੇ ਅੱਗੇ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਸੋ ਸਿਮਰਨ ਦਾ ਕਰਤਵ ਇਹ ਜਿਹੜਾ ਅਸੀਂ ਪੜ੍ਹਿਆ ਹੈ ਇਹ ਬਾਰਮੁਖੀ ਸਰੀਰਕ ਅਤੇ ਮਾਨਸਿਕ ਕਿਰਿਆ ਹੈ। ਇਸ ਤੋਂ ਅੱਗੇ ਸਿਮਰਨ ਦੀ ਆਤਮ ਖੇਲ ਜੋ ਵਿਲੱਖਣ ਅਦਭੁਤ ਅਤੇ ਅਸਚਰਜ ਹੈ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਅਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਇਹ ਜਿੰਨਾ ਵੀ ਅਸੀਂ ਪੜ੍ਹਿਆ ਹੈ ਕਿ ਸ਼ਰਧਾ ਅਤੇ ਅਦਬ ਨਾਲ ਸਿਮਰਨ ਕਰਨਾ ਹੈ ਪਿਆਰ ਨਾਲ, ਇਹ ਸਾਰੀ ਕਾਲਣਾ ਜਿਹੜੀ ਹੈ ਸਵਾਸ ਸਵਾਸ ਜਪਣ ਦੀ, ਇਹ ਸਭ ਸਰੀਰਕ ਬਾਰਮੁਖੀ ਅਤੇ ਮਾਨਸਿਕ ਕਿਰਿਆ ਹੈ। ਇਸ ਤੋਂ ਅੱਗੇ ਜਿਹੜੀ ਆਤਮ ਖੇਲ ਹੈ ਉਹ ਬਹੁਤ ਕਠਿਨ ਹੈ, ਜਿਸ ਨੂੰ ਗੁਰਮੁਖ ਪਿਆਰਿਆਂ ਨੇ ਅਗਲੇ ਭਾਗਾਂ ਵਿੱਚ ਖੋਲ੍ਹ ਕੇ ਦਰਸਾਇਆ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 111 ਸਿਮਰਨ ਭਾਗ ਦੂਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਨੇ ਸਿਮਰਨ ਦੇ ਵਿਸ਼ੇ 'ਤੇ 16 ਲੇਖ ਲਿਖੇ ਹਨ, ਯਾਨੀ ਸਿਮਰਨ ਦਾ ਕੋਈ ਪਹਿਲੂ ਐਸਾ ਨਹੀਂ ਜਿਹੜਾ ਰਿਹਾ ਹੋਵੇ। ਸ਼ੁਰੂਆਤ ਤੋਂ ਲੈ ਕੇ ਪਰਮਾਤਮਾ ਦੀ ਪ੍ਰਾਪਤੀ ਤੱਕ ਸਾਰੀ ਅਵਸਥਾ ਨੂੰ ਖੋਲ੍ਹ ਕੇ ਦਰਸਾਇਆ ਗਿਆ ਹੈ। ਇਹਨਾਂ ਵਿੱਚੋਂ 3-4 ਲੇਖ ਤਾਂ ਐਸੇ ਹਨ ਜਿਹੜੇ ਚਾਹ ਉਪਜਾਉਂਦੇ ਹਨ। ਕਈ ਕਹਿੰਦੇ ਹਨ ਸਿਮਰਨ ਵਿੱਚ ਮਨ ਵਿੱਚ ਉਤਸ਼ਾਹ ਨਹੀਂ ਉਪਜਦਾ। 3-4 ਐਸੇ ਲੇਖ ਹਨ ਜਿਨ੍ਹਾਂ ਨੂੰ 5-6 ਵਾਰੀ ਅਸੀਂ ਪੜ੍ਹੀਏ ਆਪਣੇ ਆਪ ਰੀਝ ਉਪਜੇਗੀ, ਸਿਮਰਨ ਕਰਨ ਦਾ ਚਾਹ ਪੈਦਾ ਹੋਵੇਗਾ, ਮਨ ਉਤਸ਼ਾਹ ਪਕੜੇਗਾ। ਸੋ ਆਪ ਜੀ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਕੋਲ ਸਿਮਰਨ ਦੇ ਵਿਸ਼ੇ 'ਤੇ ਲਿਖੀਆਂ ਲਿਖਤਾਂ ਨਹੀਂ ਹਨ ਉਹ ਕਿਰਪਾ ਕਰਕੇ ਸਟਾਲ ਤੋਂ ਪ੍ਰਾਪਤ ਕਰ ਲੈਣ, ਅਤੇ ਅਸੀਂ ਗੁਰਬਾਣੀ ਅਨੁਸਾਰ ਇਹਨਾਂ ਲਿਖਤਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਆਪਣਾ ਲੋਕ ਪਰਲੋਕ ਸਵਾਰ ਸਕਦੇ ਹਾਂ। ਇਹ ਸਾਰੀਆਂ ਲਿਖਤਾਂ ਗੁਰਬਾਣੀ ਦੇ ਆਧਾਰ 'ਤੇ ਲਿਖੀਆਂ ਗਈਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਨੂੰ ਜੋੜਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।